ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਸਿੱਧ ਗੋਸ਼ਟ ਬਾਣੀ ਰਾਮਕਲੀ ਰਾਗ ਦੇ ਵਿੱਚ 943 ਅੰਗ ਅਤੇ 48ਵਾਂ ਪਾਵਨ ਸਲੋਕ ਬਖਸ਼ਿਸ਼ ਕਰ ਰਹੇ ਹਨ। 48ਵੀਂ ਪੌੜੀ ਹੈ ਮਹਾਰਾਜ ਦੀ। ਸੋ ਜਿਹਦੇ ਵਿੱਚ 5 ਪ੍ਰਸ਼ਨ ਆਏ ਹਨ ਇੱਕ ਸਿੱਧ ਵੱਲੋਂ। ਜੋ ਪਹਿਲਾ ਪ੍ਰਸ਼ਨ ਹੈ, ਕਵਨ ਮੁੱਖ ਚੰਦ ਹਿਵੈ ਕਰ ਛਾਇਆ, ਹਿਵੈ ਨਾਮ ਬਰਫ਼ ਦਾ, ਬਰਫ਼ ਤੋਂ ਭਾਵ ਸ਼ਾਂਤੀ। ਸ਼ਾਂਤੀ ਦਾ ਘਰ ਸਤੋ ਗੁਣ, ਅਤੇ ਸਤੋ ਗੁਣ ਰੂਪ ਚੰਦਰਮਾ ਕਵਨ ਮੁੱਖ ਕੀ ਇਸ ਦੁਆਰਾ ਹਿਰਦੇ ਘਰ ਦੇ ਵਿੱਚ ਛਾਇਆ ਭਾਵ ਹੁੰਦਾ ਹੈ, ਇਸਤਿਤ ਹੁੰਦਾ, ਟਿਕਦਾ, ਛਾਉਣਾ, ਕਿਸੇ ਚੀਜ਼ ਨੇ ਛਾ ਜਾਣਾ। ਜਾਂ ਕਹਿ ਲਓ ਵੀ ਸ਼ਾਂਤੀ ਦਾ ਘਰ ਵਿਰਾਗ ਰੂਪ ਚੰਦਰਮਾ ਕਿਸ ਦੁਆਰਾ ਹਿਰਦੇ ਘਰ 'ਚ ਇਸਤਿਤ ਹੁੰਦਾ। ਸ਼ਾਂਤੀ ਦਾ ਘਰ ਉਪਦੇਸ਼ ਰੂਪ ਚੰਦਰਮਾ ਕਿਸ ਦੁਆਰਾ ਹਿਰਦੇ ਘਰ ਦੇ ਵਿੱਚ ਸਾਡੇ ਆ ਕੇ ਟਿਕਾਓ ਸਹਿਤ ਹੁੰਦਾ, ਇਸਤਿਤ ਹੁੰਦਾ। ਇਹ ਪਹਿਲਾ ਪ੍ਰਸ਼ਨ। ਹੁਣ ਦੂਸਰਾ ਕਰਦੇ ਨੇ, ਕਵਨ ਮੁੱਖ ਸੂਰਜ ਤਪੈ ਤਪਾਇਆ, ਇਸ ਦੁਆਰਾ ਗਿਆਨ ਰੂਪ ਸੂਰਜ ਤਪਾਇਆ ਤਪਦਾ ਜਾਂ ਚੜ੍ਹਾਇਆ ਚੜ੍ਹਦਾ, ਭਾਵ ਇਹਦਾ ਇਹ ਹੈ, ਅਤੇ ਅਗਿਆਨ ਰੂਪ ਹਨੇਰਾ ਮਿਟਦਾ ਕਿਸ ਤਰੀਕੇ ਨਾਲ। ਕਵਨ ਮੁੱਖ ਕਾਲ ਜੋਹਤ ਨਿਤ ਰਹਿ, ਜੋ ਕਾਲ ਹੈ ਹਰ ਰੋਜ਼ ਜੀਵ ਨੂੰ ਦੇਖ ਰਿਹਾ ਹੈ ਕਵਨ ਮੁੱਖ, ਸੋ ਕਿਸ ਦੁਆਰਾ ਉਹ ਕਾਲ ਤੋਂ ਰਹਿ ਸਕਦਾ ਬੰਦਾ, ਬਚ ਸਕਦਾ। ਚੌਥਾ ਪ੍ਰਸ਼ਨ ਕਰਦੇ ਨੇ, ਕਵਨ ਬੁੱਧ ਗੁਰਮੁਖ ਪਤ ਰਹਿ, ਉਹ ਕਿਹੜੀ ਬੁੱਧੀ ਹੈ ਜਿਸ ਬੁੱਧੀ ਕਰਕੇ ਗੁਰਮੁਖਾਂ ਦੀ ਪਤ ਆਬਰੋ ਇੱਜ਼ਤ ਰਹਿੰਦੀ ਹੈ। 5ਵਾਂ ਪ੍ਰਸ਼ਨ, ਕਵਨ ਜੋਧ ਜੋ ਕਾਲ ਸੰਘਾਰੈ, ਉਹ ਕਿਹੜਾ ਜੋਧ ਤੋਂ ਭਾਵ ਸੂਰਮੈ ਜੋ ਕਾਲ ਨੂੰ ਸੰਘਾਰੈ ਭਾਵ ਮਾਰਦਾ। ਬੋਲੈ ਬਾਣੀ ਨਾਨਕ ਵਿਚਾਰੈ, ਮਹਾਰਾਜ ਕਥਨ ਕਰਦੇ ਆ ਹੇ ਲੈਣਾ ਜੀ, ਸਿੱਧ ਇਸ ਤਰ੍ਹਾਂ ਵਿਚਾਰ ਕੇ ਬਾਣੀ ਬੋਲਦੇ ਕਿ ਉਹ ਇਹ ਸਾਰੇ ਪ੍ਰਸ਼ਨ ਸਾਨੂੰ ਕਰਦੇ, ਫਿਰ ਅਸੀਂ ਉਹਨਾਂ ਨੂੰ ਅੱਗੇ ਜਿਵੇਂ ਉੱਤਰ ਦਿੱਤਾ ਉਹ ਸੁਣਨਾ ਕਰੋ। ਪਹਿਲਾ ਜਿਹੜਾ ਪ੍ਰਸ਼ਨ ਸੀ ਉਹਦਾ ਹੁਣ ਉੱਤਰ ਕਿਵੇਂ ਦਿੱਤਾ ਕਿ ਸ਼ਾਂਤੀ ਦਾ ਘਰ ਸਤੋ ਗੁਣ ਰੂਪ ਚੰਦਰਮਾ ਕਿਸ ਦੁਆਰਾ ਹਿਰਦੇ ਘਰ 'ਚ ਸਥਿਤ ਹੁੰਦਾ, ਤਾਂ ਅਸੀਂ ਉਹਨਾਂ ਨੂੰ ਜਿਹੜਾ ਜਵਾਬ ਦਿੱਤਾ, ਸ਼ਬਦ ਭਾਖਤ ਸੱਸ ਜੋਤ ਅਪਾਰਾ, ਅਪਾਰ ਜੋਤ ਵਾਲਾ ਜੋ ਸਤੋ ਗੁਣ ਰੂਪ ਸੱਸ ਤੋਂ ਭਾਵ ਚੰਦਰਮਾ ਹੈ, ਉਹ ਗੁਰ ਸ਼ਬਦ ਦੇ ਭਾਖਤ ਹੁੰਦਾ ਉਚਾਰਨ ਕਰਕੇ। ਗੁਰੂ ਦਾ ਸ਼ਬਦ ਵਾਹਿਗੁਰੂ ਵਾਹਿਗੁਰੂ ਮੂਲ ਮੰਤਰ ਬਾਣੀ ਉਚਾਰਨ ਕਰਕੇ ਹਿਰਦੇ ਘਰ ਦੇ ਵਿੱਚ ਸਥਿਤ ਹੁੰਦਾ। ਉਹਨੂੰ ਕਿਹਾ ਵੀ ਜਿਹੜਾ ਤੇਰਾ ਗੁਰੂ ਨੇ ਜਿਹੜਾ ਉਪਦੇਸ਼ ਦਿੱਤਾ ਤੂੰ ਉਹ ਸ਼ਬਦ ਦਾ ਉਚਾਰਨ ਕਰਿਆ ਕਰ। ਜਾਂ ਇਉਂ ਕਹਿ ਲਓ ਵੀ ਅਪਾਰ ਜੋਤ ਵਾਲਾ ਜੋ ਵਿਰਾਗ ਰੂਪ ਚੰਦਰਮਾ ਹੈ, ਉਹ ਗੁਰ ਸ਼ਬਦ ਦੇ ਭਾਖਤ ਹੁੰਦਾ ਉਚਾਰਨ ਅਤੇ ਹਿਰਦੇ ਘਰ ਵਿੱਚ ਸਥਿਤ ਹੁੰਦਾ ਆ ਕੇ। ਫਿਰ ਅਪਾਰ ਜੋਤ ਵਾਲਾ ਜੋ ਉਪਦੇਸ਼ ਰੂਪ ਚੰਦਰਮਾ ਹੈ, ਉਹ ਗੁਰਾਂ ਦੁਆਰੇ ਹਿਰਦੇ ਘਰ ਦੇ ਵਿੱਚ ਟਿਕਦਾ। ਉਪਦੇਸ਼ ਰੂਪ ਚੰਦਰਮਾ ਨੂੰ ਗੁਰਾਂ ਦੀ ਜਿਹੜੀ ਹੈ ਨਾ ਬਖਸ਼ਿਸ਼ ਆਈ ਹੈ, ਅਤੇ ਸਤੋ ਗੁਣ ਅਤੇ ਵਿਰਾਗ ਨੂੰ ਗੁਰ ਉਪਦੇਸ਼ ਦੀ ਦੁਆਰਤਾ ਆਈ ਹੈ। ਸੱਸ ਘਰ ਸੂਰ ਵਸੈ ਮਿਟੈ ਅੰਧਿਆਰਾ, ਕਵਨ ਮੁੱਖ ਸੂਰਜ ਤਪੈ ਤਪਾਇਆ। ਦੂਜੇ ਪ੍ਰਸ਼ਨ ਦਾ ਉੱਤਰ ਇਹ ਪੰਕਤੀ 'ਚ ਦਿੰਦੇ ਨੇ, 49ਵਾਂ ਇਹ ਪੌੜੀ 49ਵੀਂ। ਸੱਸ ਹੁੰਦਾ ਸਤੋ ਗੁਣ ਵਿਸ਼ਿਸ਼ਟ ਹਿਰਦੇ ਰੂਪ ਘਰ ਵਿੱਚ, ਜਾਂ ਵਿਰਾਗ ਦੇ ਸਮੇਤ ਹਿਰਦੇ ਰੂਪ ਘਰ ਵਿੱਚ, ਜਾਂ ਉਪਦੇਸ਼ ਜਿਹੜਾ ਹੈ ਸਮੇਤ ਹਿਰਦੇ ਰੂਪ ਘਰ ਵਿੱਚ ਗਿਆਨ ਰੂਪ ਸੂਰਜ ਵੱਸਦਾ ਅਤੇ ਅਗਿਆਨ ਰੂਪ ਅੰਧੇਰਾ ਮਿਟ ਜਾਂਦਾ। ਕਹਿਣ ਤੋਂ ਭਾਵ ਕਿ ਸਤੋ ਗੁਣ ਵਿਰਾਗ ਅਤੇ ਉਪਦੇਸ਼ ਦੁਆਰਾ ਗਿਆਨ ਰੂਪ ਸੂਰਜ ਤਪਾਇਆ ਹੋਇਆ ਤਪਦਾ ਹੈ। ਤੀਜਾ ਪ੍ਰਸ਼ਨ ਹੈ, ਕਵਨ ਮੁੱਖ ਕਾਲ ਜੋਤ ਨਿਤਰ ਹੈ, ਇਹਦਾ ਜਵਾਬ ਹੈ ਸੁੱਖ ਦੁੱਖ ਸਮ ਕਰ ਨਾਮ ਆਧਾਰਾ। ਨਾਮ ਦਾ ਜਿਹੜਾ ਆਸਰਾ ਗ੍ਰਹਿਣ ਕਰਕੇ ਸੁੱਖ ਦੁੱਖ ਨੂੰ ਸਮ ਕਰਕੇ ਜਾਣੇ ਤਾਂ ਕਾਲ ਤੋਂ ਰਹਿਤ ਹੁੰਦਾ, ਆਪੇ ਪਾਰ ਉਤਾਰਨ ਹਾਰਾ। ਚੌਥਾ ਪ੍ਰਸ਼ਨ ਸੀ ਕਿ ਕਿਹੜੀ ਬੁੱਧੀ ਹੈ ਜਿਸ ਬੁੱਧੀ ਕਰਕੇ ਗੁਰਮੁਖਾਂ ਦੀ ਇੱਜ਼ਤ ਰਹਿੰਦੀ ਹੈ। ਸੋ ਮਹਾਰਾਜ ਕਹਿਣ ਲੱਗੇ, ਪਰਮੇਸ਼ੁਰ ਆਪ ਹੀ ਸੰਸਾਰ ਸਾਗਰ ਤੋਂ ਪਾਰ ਉਤਾਰਨ ਵਾਲਾ। ਸੋ ਐਸੀ ਨਿਸ਼ਚੇ ਵਾਲੀ ਬੁੱਧੀ ਕਰਕੇ ਗੁਰਮੁਖਾਂ ਦੀ ਇੱਜ਼ਤ ਰਹਿੰਦੀ ਹੈ, ਪਤ ਆਬਰੋ ਰਹਿੰਦੀ ਹੈ। 5ਵਾਂ ਪ੍ਰਸ਼ਨ ਸੀ, ਉਹ ਕਿਹੜਾ ਸੂਰਮਾ ਜੋ ਕਾਲ ਨੂੰ ਮਾਰਦਾ, ਤਾਂ ਮਹਾਰਾਜ ਨੇ ਜਵਾਬ ਦਿੱਤਾ ਅੱਗਿਓਂ ਗੁਰ ਪਰਚੈ ਮਨ ਸਾਚ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ। ਗੁਰਾਂ ਦਾ ਪਰਚਾ ਹੁੰਦਾ ਉਪਦੇਸ਼, ਜਾਂ ਪਰਚਾ ਹੁੰਦਾ ਪ੍ਰੇਮ। ਗੁਰਾਂ ਦੇ ਪ੍ਰੇਮ ਦੁਆਰਾ ਜਿਹਦਾ ਮਨ ਸੱਚੇ ਵਾਹਿਗੁਰੂ ਵਿੱਚ ਸਮਾਇਆ, ਉਹੀ ਅਸਲ ਯੋਧਾ ਹੈ। ਮਹਾਰਾਜ ਸੱਚੇ ਪਾਤਸ਼ਾਹ ਕਥਨ ਕਰਦੇ ਆ ਵੀ ਨਾ ਤੋਂ ਭਾਵ ਨਿਸ਼ਚੇ ਕਰਕੇ ਉਹਨੇ ਕਾਲ ਨੂੰ ਖਾ ਲਿਆ, ਉਹਨੂੰ ਹੁਣ ਕਾਲ ਖਾਂਦਾ ਨਹੀਂ ਹੈ। ਪੰਜਾਂ ਪ੍ਰਸ਼ਨਾਂ ਦੇ ਪੰਜੇ ਉੱਤਰ ਦਿੱਤੇ ਨੇ। ਹੁਣ ਸਿਧਾਂਤ ਦੀ ਪੌੜੀ ਕਥਨ ਕਰਦੇ ਆ ਅਗਲੀ। ਨਾਮ ਤੱਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁੱਖ ਕਾਲ ਸੰਤਾਪੈ। ਸਾਰਿਆਂ ਵੇਦਾਂ ਸ਼ਾਸਤਰਾਂ ਦਾ ਤੱਤ ਸਿਧਾਂਤ ਰੂਪ ਨਾਮ ਸਾਰਿਆਂ ਸਾਧਨਾਂ ਚੋਂ ਸਿਰ ਜਾਪੈ। ਸਿਰੇ ਦਾ ਸ਼੍ਰੋਮਣੀ ਜਾਣਿਆ ਜਾਂਦਾ। ਨਾਮ ਜਪੇ ਤੋਂ ਬਿਨਾਂ ਦੁੱਖਦਾਈ ਜਿਹੜੀ ਮੌਤ ਹੈ, ਜੀਵ ਨੂੰ ਸੰਤਾਪ ਹੈ, ਦੁੱਖ ਦਿੰਦੀ ਹੋਈ ਰਹਿੰਦੀ ਹੈ। ਜਿਹੜਾ ਕਾਲ ਹੈ ਇਹ ਦੁੱਖ ਦੇਈ ਜਾਂਦਾ। ਤੱਤੋ ਤੱਤ ਮਿਲੈ ਮਨ ਮੰਨੈ, ਦੂਜਾ ਜਾਏ ਇਕਤ ਘਰ ਆਨੈ। ਸਿੱਖ ਦਾ ਮਨ ਗੁਰਾਂ ਉੱਪਰ ਜੇ ਮੰਨ ਜਾਵੇ ਤਾਂ ਗੁਰਾਂ ਦਾ ਮਨ ਸਿੱਖ ਦੀ ਸੇਵਾ ਉੱਪਰ ਮੰਨ ਜਾਂਦਾ। ਫਿਰ ਗੁਰਾਂ ਦੇ ਮਨ ਹੁੰਦਾ ਮੰਤਰ ਨੂੰ ਹਿਰਦੇ 'ਚ ਮੰਨੈ, ਮੰਨਣ ਕਰੇ ਤਾਂ ਜੀਵ ਇਹ ਜਿਹੜਾ ਨਾ ਤੱਤੋ ਹੁੰਦਾ ਸਿਧਾਂਤ ਰੂਪ ਹੋ ਕੇ, ਤੱਤ ਸਿਧਾਂਤ ਰੂਪ ਵਾਹਿਗੁਰੂ ਨਾਲ ਮਿਲ ਜਾਂਦਾ। ਫਿਰ ਦੂਜਾ ਤੋਂ ਭਾਵ ਦਵੈਤ ਭਾਅ ਚੱਲਿਆ ਜਾਵੇ ਤਾਂ ਮਨ ਏਕਤਾ ਰੂਪ ਘਰ ਦੇ ਵਿੱਚ ਆਨੈ ਤੋਂ ਭਾਵ ਫਿਰ ਆਉਂਦਾ। ਬੋਲੈ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜੈ। ਜਿਸ ਪਰਮਾਤਮਾ ਦੀ ਸੱਤਾ ਕਰਕੇ ਪੌਣ ਬੋਲਦੀ ਹੈ ਅਤੇ ਗਗਨ ਹੁੰਦਾ ਆਕਾਸ਼ ਗੱਜਦਾ। ਸਤਿਗੁਰੂ ਕਥਨ ਕਰਦੇ ਆ ਬਈ ਉਹ ਨਿਹਚਲ ਵਾਹਿਗੁਰੂ ਨਾਲ ਸਹਿਜੇ ਮਿਲਣਾ ਕਰੇ, ਜਾਂ ਇਉਂ ਕਹਿ ਲਓ ਵੀ ਪੌਣ ਅਤੇ ਆਕਾਸ਼ ਆਦਿਕ ਤੱਤਾਂ ਕਰਕੇ ਜੋ ਸਰੀਰ ਰਚਿਆ ਹੋਇਆ, ਪਰਮੇਸ਼ਰ ਦਾ ਬੁਲਾਇਆ ਹੋਇਆ ਗਰਜਾ ਤੋਂ ਭਾਵ ਬੋਲ ਰਿਹਾ ਇਹ, ਉਸ ਨਿਸ਼ਚਲ ਪਰਮੇਸ਼ਰ ਨਾਲ ਸਹਿਜਾ ਹੁੰਦਾ ਗਿਆਨ ਦੁਆਰਾ ਮਿਲਣਾ ਕਰੋ। ਗਿਆਨ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਜੋ ਗਗਨ ਹੈ ਚੇਤਨ ਦੇਵ ਸਾਰੇ ਕਿਤੇ ਗਰਜਾ ਪ੍ਰਗਟ ਹੋ ਰਿਹਾ ਚੇਤਨ ਪਰਮਾਤਮਾ। ਪਵਨਾ ਹੁੰਦਾ ਸਵਾਸ, ਸਵਾਸ ਸਵਾਸ ਉਹਦਾ ਜਸ ਬੋਲੇ ਤਾਂ ਸਹਿਜਾ ਭਾਵ ਗਿਆਨ ਨਾਲ ਮਿਲਣਾ ਹੁੰਦਾ। ਸੋ ਪ੍ਰਸ਼ਨ ਕੀਤਾ ਸਿੱਧ ਨੇ, ਜੋ ਚੀਜ਼ ਕਿਸੇ ਇੰਦਰੀ ਦੇ ਵਿਸ਼ੇ ਨਹੀਂ ਹੁੰਦੀ ਉਹ ਸ਼ੂਨ ਭਾਵ ਖਾਲੀ ਹੁੰਦੀ ਹੈ, ਅਤੇ ਪਰਮੇਸ਼ੁਰ ਵੀ ਕਿਸੇ ਇੰਦਰੀ ਦਾ ਵਿਸ਼ਾ ਨਹੀਂ, ਉਹ ਵੀ ਸੁੰਨ ਹੋਵੇਗਾ ਸ਼ੂਨ ਦਸਾ 'ਚ। ਹੁਣ ਉਹਦਾ ਉੱਤਰ ਦਿੰਦਿਆਂ ਮਹਾਰਾਜ ਫਰਮਾਉਂਦੇ ਹਨ ਇਸ ਪ੍ਰਕਾਰ, ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਾਵਨ ਸੁੰਨ ਮਸੁੰਨੰ। ਕਹਿਣ ਲੱਗੇ ਭਾਈ ਉਹ ਪ੍ਰਭੂ ਜੋ ਪਰਮੇਸ਼ੁਰ ਹੈ ਨਾ, ਮਸੁੰਨੰ ਅਸੁੰਨ ਹੈ, ਖਾਲੀ ਬਣੇ ਤੋਂ ਰਹਿਤ ਹੈ। ਇੰਨੇ ਬਚਨ ਕਹਿ ਕੇ ਸੂਨ ਵਾਦ ਦੀ ਨਿਵਿਰਤੀ ਕਰ ਦਿੱਤੀ। ਅੰਤਰ ਸੁੰਨੰ, ਸੁਪਨ ਅਵਸਥਾ ਦੇ ਅੰਦਰ ਉਹ ਅਫੁਰ ਪਰਮਾਤਮਾ ਹੈ। ਬਾਹਰ ਸੁੰਨੰ, ਜਾਗਰਤ ਅਵਸਥਾ ਵਿੱਚ ਵੀ ਉਹ ਅਫੁਰ ਪਰਮਾਤਮਾ ਹੈ। ਤ੍ਰਿਭਾਵਨ ਸੁੰਨ, ਤੀਜਾ ਭਵਨ ਜੋ ਸਖੋਪਤ ਅਵਸਥਾ ਹੈ ਉਹਦੇ ਵਿੱਚ ਵੀ ਅਫੁਰ ਪਰਮਾਤਮਾ ਹੀ ਹੈ। ਚੌਥੇ ਸੁੰਨੈ ਜੋ ਨਰ ਜਾਣੈ, ਤਾ ਕਉ ਪਾਪ ਨਾ ਪੁੰਨੰ। ਸੋ ਤਿੰਨਾਂ ਅਵਸਥਾ ਤੋਂ ਹੁਣ ਪਾਰ ਹੋ ਕੇ ਚੌਥੇ ਜਿਹੜਾ ਤੁਰੀਆ ਪਦ ਵਿੱਚ ਸਥਿਤ ਹੋ ਕੇ ਜੋ ਮਨੁੱਖ ਜਿਹੜਾ ਨਾ ਸੁੰਨੈ ਹੁੰਦਾ, ਅਫੁਰ ਪਰਮਾਤਮਾ ਨੂੰ ਜਾਣਦਾ, ਉਹਨੂੰ ਫਿਰ ਪਾਪ ਪੁੰਨ ਦਾ ਕੋਈ ਲੇਪ ਨਹੀਂ ਲੱਗਦਾ, ਕਿਉਂਕਿ ਉਹਨਾਂ ਦੇ ਪਾਪ ਕਰਮਾਂ ਦਾ ਫਲ ਪੁਰਸ਼ ਲੈ ਜਾਂਦੇ ਨੇ, ਪਾਪੀ ਬੰਦੇ ਜਿਹੜੇ ਨੇ, ਅਤੇ ਪੁੰਨ ਕਰਮਾਂ ਦਾ ਫਲ ਉਹ ਸੇਵਕਾਂ ਨੂੰ ਦੇ ਦਿੰਦੇ ਆਪਣਿਆਂ ਨੂੰ, ਕਿਉਂਕਿ ਉਹ ਸੇਵਾ ਕਰਦੇ ਆ, ਆਪ ਉਹ ਨਿਰਲੇਪ ਹੀ ਰਹਿੰਦੇ ਆ। ਦੋਤ ਉੱਚਾ ਪਤ ਲੇਖ ਨਾਲ ਲਿਖੀ ਹੈ, ਪ੍ਰਗਟੀ ਜੋਤ ਮੁਰਾਰੀ। ਸੋ ਦਸ਼ਮੇਸ਼ ਪਿਤਾ ਮਹਾਰਾਜ ਨੇ ਵੀ ਬਚਨ ਲਿਖਿਆ ਨਾ, ਗਿਆਨਵਾਨਾਂ ਨੂੰ ਕੋਈ ਪਾਪਾਂ ਪੁੰਨਾਂ ਦਾ ਫਲ ਨਹੀਂ ਮਿਲਦਾ। ਦਸਵੇਂ ਪਾਤਸ਼ਾਹ ਫਰਮਾਉਂਦੇ ਨੇ, ਹਨੇ ਕੋਟ ਵਿਪਰੰਗ ਨਹੀਂ ਪਾਪ ਤਾ ਕਉ, ਕਰੇ ਯੱਗ ਕੋਟੰਗ ਨਹੀਂ ਪੁੰਨ ਤਾ ਕਉ। ਇਸ ਕਰਕੇ ਉਹ ਜਿਹੜਾ ਭਾਵੇਂ ਕਿੰਨੇ ਹੀ ਜੀਵ ਨੂੰ ਮਾਰਨਾ, ਵਿਪਰੰਗ ਨੂੰ ਮਾਰਨਾ, ਬ੍ਰਾਹਮਣ ਆਦਿਕ ਨੂੰ ਬ੍ਰਹਮ ਗਿਆਨ 'ਚ ਜਦੋਂ ਚਲਿਆ ਜਾਂਦਾ ਉਹਨੂੰ ਪਾਪ ਨਹੀਂ ਲੱਗਦਾ। ਜੇ ਕਰੋੜਾਂ ਯੱਗ ਵੀ ਕਰੀ ਜਾਵੇ ਉਹਨੂੰ ਪੁੰਨ ਨਹੀਂ ਲੱਗਦਾ, ਕਿਉਂਕਿ ਹੋਂਦੇ ਸਹਿਤ ਕੋਈ ਬ੍ਰਹਮ ਗਿਆਨੀ ਕਰਮ ਹੀ ਨਹੀਂ ਕਰਦਾ। ਘਟ ਘਟ ਸੁੰਨ ਕਾ ਜਾਣੈ ਭੇਓ, ਆਦਿ ਪੁਰਖ ਨਿਰੰਜਨ ਦੇਓ। ਹੁਣ ਜਿਹੜਾ ਜੀਵ ਘਟਾਂ ਘਟਾਂ ਵਿੱਚ ਸੁੰਨ ਹੁੰਦਾ, ਫੁਰ ਬ੍ਰਹਮ ਦਾ ਭੇਦ ਜਾਣਦਾ ਹੈ, ਉਹ ਸਭ ਪੁਰਖਾਂ ਦੀ ਆਦਿ ਰੂਪ ਜੋ ਨਿਰੰਜਨ ਹੈ, ਮਾਇਆ ਤੋਂ ਰਹਿਤ ਦਿਓ ਹੁੰਦਾ, ਪ੍ਰਕਾਸ਼ ਰੂਪ ਪਰਮਾਤਮਾ ਹੈ, ਉਹ ਜੀਵ ਉਹਦਾ ਸਰੂਪ ਹੋਇਆ। ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਵਿਧਾਤਾ। ਜਿਹੜਾ ਪੁਰਸ਼ ਕੋਈ ਵੀ ਆ ਉਹ ਨਿਰੰਜਨ ਦੇ ਨਾਮ ਵਿੱਚ ਰਤਿਆ ਹੋਇਆ, ਸਤਿਗੁਰੂ ਕਥਨ ਕਰਦੇ ਆ ਉਹ ਜਿਹੜਾ ਗੁਰਮੁਖ ਹੈ ਉਹ ਵਿਧਾਤਾ ਫਲ ਪ੍ਰਦਾਤੇ ਅਕਾਲ ਪੁਰਖ ਦਾ ਰੂਪ ਹੈ। ਫੇਰ ਪ੍ਰਸ਼ਨ ਕੀਤਾ ਸਿੱਧਾਂ ਨੇ, ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ। ਅਫੋਰੀ ਅਫੋਰ ਸਭ ਕੋਈ ਕਹਿੰਦਾ, ਪਰ ਅਨਹਤ ਹੱਦ ਤੋਂ ਰਹਿ ਜੋ ਅਫੋਰ ਹੈ ਉਹਦੀ ਪ੍ਰਾਪਤੀ ਕਿੱਥੋਂ ਹੁੰਦੀ ਹੈ? ਅਜੇ ਤੱਕ ਇਹ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਹੋਰ ਇੱਕ ਸਿੱਧ ਆ ਕੇ ਕਹਿਣ ਲੱਗਿਆ, ਪਹਿਲਾਂ ਮੇਰਾ ਪ੍ਰਸ਼ਨ ਹੈ ਇੱਕ, ਕਹਿੰਦੇ ਤੂੰ ਦੱਸ ਭਾਈ। ਅਨਹਤ ਸੁਨ ਰੱਤੇ ਸੇ ਕੈਸੇ, ਜੋ ਹੱਦ ਤੋਂ ਰਹਿਤ ਸੁਨ ਅਫੋਰ ਬ੍ਰਹਮ ਹੈ ਉਸ ਵਿੱਚ ਜੋ ਰੱਤੇ ਹੈ ਉਹ ਕੈਸੇ ਨੇ? ਮਹਾਰਾਜ ਉੱਤਰ ਦਿੰਦਿਆਂ ਕਹਿੰਦੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਕਹਿੰਦੇ ਜਿਸ ਪਰਮਾਤਮਾ ਤੋਂ ਗੁਰਮੁਖ ਪੈਦਾ ਹੋਏ ਆ ਉਹ ਉਸੇ ਵਰਗੇ ਨੇ, ਭਾਵ ਉਹਦਾ ਰੂਪ ਹੀ ਹੋ ਗਏ ਨੇ। ਓਏ ਜਨਮ ਨਾ ਮਰਹਿ ਨਾ ਆਵਹਿ ਜਾਹੇ, ਨਾਨਕ ਗੁਰਮੁਖ ਮਨ ਸਮਝਾਏ। ਸਤਿਗੁਰੂ ਕਥਨ ਕਰਦੇ ਸਿੱਧੋ, ਜਿਨ੍ਹਾਂ ਗੁਰਮੁਖਾਂ ਨੇ ਗੁਰਾਂ ਦੁਆਰੇ ਆਪਣੇ ਮਨ ਨੂੰ ਸਮਝਾਇਆ ਹੈ ਉਹ ਗੁਰਮੁਖ ਨਾ ਜੰਮ ਕੇ ਆਉਂਦੇ ਆ, ਨਾ ਮਰ ਕੇ ਪਰਲੋਕ ਰਸਤੇ ਜਾਂਦੇ ਆ। ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ। ਹੁਣ ਇਹ ਪ੍ਰਸ਼ਨ ਦਾ ਉੱਤਰ ਮਹਾਰਾਜ ਸੱਚੇ ਪਾਤਸ਼ਾਹ ਇਸ ਤਰ੍ਹਾਂ ਦਿੰਦੇ ਆ, ਨੌ ਸਰ ਸੁਭਰ ਦਸਵੈ ਪੂਰੇ, ਤੈ ਅਨਹਤ ਸੁਨ ਵਜਾਵਹਿ ਤੂਰੇ। ਨੌ ਸਰ ਜਿਹੜੇ ਨੇ ਨੌ ਗੋਲਕਾਂ ਨੂੰ ਸੁਭਰ ਰੋਕ ਕੇ ਪ੍ਰਾਣਾਂ ਨੂੰ ਦਸਮ ਦੁਆਰ ਵਿੱਚ ਪੂਰਨ ਕਰੇ ਤਾਂ ਸੁਨ ਹੁੰਦਾ ਅਫੁਰ, ਜੋ ਦਸਮ ਦੁਆਰ ਹੈ। ਫਿਰ ਉੱਥੋਂ ਅਨਹਤ ਹੁੰਦਾ ਇੱਕ ਰਸ, ਤੂਰੇ ਹੁੰਦਾ ਵਾਜੇ। ਤਤ ਤੰਤੀ ਬਿਤ ਚਰਮ ਕਾ ਘਨ ਕਾਸੀ ਕਾ ਜਾਨ, ਨਾਦ ਸ਼ਬਦ ਘਟ ਕੋ ਕਹਿਤ ਸਵਾਸ ਸੁਖਰ ਪਹਿਚਾਨ। ਇਹ ਵਾਜੇ ਵੱਜ ਆਉਂਦੇ ਨੇ। ਨੌ ਗੋਲਕਾਂ ਵਿੱਚ ਦਸ ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਸੁਭਰ ਹੁੰਦਾ ਰੋਕੇ, ਅਤੇ ਦਸਵੇਂ ਤੋਂ ਭਾਵ ਦਸ ਇੰਦਰੀਆਂ ਵਿੱਚ ਦਸਵੇਂ ਦਸਮ ਦੁਆਰ ਵਿੱਚ ਸੁਭਰ ਹੁੰਦਾ ਲਬਾ ਲਬ ਜੋ ਪਰਮੇਸ਼ਰ ਪੂਰਨ ਹੈ, ਤਹਿ ਸੁਨ। ਇਸ ਅਫੋਰ ਪਰਮਾਤਮਾ ਵਿੱਚ ਅਨਹਤ ਹੁੰਦਾ ਇੱਕ ਰਸ ਬਿਰਤੀ ਲਗਾਵੇ ਤਾਂ ਉਹ ਤੂਰੇ ਹੁੰਦਾ, ਸ਼ੀਘਰ ਹੀ ਛੇਤੀ ਹੋਈ ਵਜਾਵੇ ਪ੍ਰਗਟ ਹੁੰਦਾ। ਸੱਚ ਹੈ ਰਾਚੇ ਦੇਖ ਹਜੂਰੇ, ਘੱਟ ਘੱਟ ਸਾਚ ਰਹਿਆ ਭਰਪੂਰੇ। ਜਿਹੜਾ ਜੀਵ ਸੱਚੇ ਪਰਮਾਤਮਾ ਨੂੰ ਹਾਜ਼ਰਾ ਹਜ਼ੂਰ ਵੇਖਣ ਵਿੱਚ ਲੱਗੇ ਹੋਏ ਆ, ਉਹਨਾਂ ਨੇ ਜਾਣਿਆ ਕਿ ਸੱਚਾ ਵਾਹਿਗੁਰੂ ਘਟਾਂ ਘਟਾਂ ਵਿੱਚ ਭਰਪੂਰ ਹੋ ਰਿਹਾ, ਵਿਆਪਕ ਹੋ ਰਿਹਾ। 944 ਅੰਗ 'ਤੇ ਅੱਗੇ ਫਰਮਾਉਂਦੇ ਨੇ, ਗੁਪਤੀ ਬਾਣੀ ਪ੍ਰਗਟ ਹੋਏ। ਗੁਰਾਂ ਦੀ ਗੁਪਤੀ ਬਾਣੀ ਉਪਦੇਸ਼ ਬਾਣੀ ਦੁਆਰਾ ਪਰਮੇਸ਼ਰ ਪ੍ਰਗਟ ਹੁੰਦਾ। ਬਾਣੀ ਦੁਆਰਾ ਗੁਪਤ ਜਿਹੜੀ ਆਤਮ ਵਸਤੂ ਪ੍ਰਗਟ ਹੁੰਦੀ ਹੈ ਗੁਰਾਂ ਦੇ ਹਿਰਦੇ ਵਿੱਚ, ਅੰਗ ਬ੍ਰਹਮ ਅਸਮੀ ਰੂਪ ਜੋ ਗੁਪਤ ਬਾਣੀ ਆ, ਜਦ ਹਿਰਦੇ 'ਚ ਆ ਕੇ ਪ੍ਰਗਟ ਹੋਵੇ ਤਾਂ ਨਾਨਕ ਪਰਖ ਲਏ ਸੱਚ ਸੋਏ। ਮਹਾਰਾਜ ਕਥਨ ਕਰਦੇ ਉਹ ਪੁਰਸ਼ ਸੱਚ ਸਰੂਪ ਨੂੰ ਪਰਖ ਲੈਂਦਾ। ਹੁਣ ਸਿਧਾਂਤ ਦੀ ਪੌੜੀ ਕਥਨ ਕਰਦੇ ਨੇ, ਸਹਿਜ ਭਾਏ ਮਿਲੀਐ ਸੁੱਖ ਹੋਵੇ। ਸਹਿਜ ਭਾਏ ਹੁੰਦਾ ਸੋਤੇ ਸਿੱਧ ਗੁਰਾਂ ਨਾਲ ਮਿਲਣ ਕਰਕੇ ਜੀਵ ਨੂੰ ਸੁੱਖ ਹੁੰਦਾ, ਭਾਏ ਹੁੰਦਾ ਪ੍ਰੇਮ, ਅਤੇ ਸਹਿਜ ਹੁੰਦਾ ਗਿਆਨ ਦੇ ਮਿਲਾਪ ਨਾਲ ਆਤਮ ਸੁੱਖ ਹੁੰਦਾ। ਸਹਿਜ ਗਿਆਨ ਸੇ ਭਾਏ ਭਾਵ ਪ੍ਰਕਾਸ਼ ਰੂਪ ਪਰਮੇਸ਼ੁਰ ਮਿਲਦਾ, ਪਰਮੇਸ਼ੁਰ ਦੇ ਮਿਲਣ ਨਾਲ ਹੀ ਆਤਮ ਸੁੱਖ ਹੁੰਦਾ। ਗੁਰਮੁਖ ਜਾਗੈ ਨੀਂਦ ਨਾ ਸੋਵੈ, ਜੋ ਗੁਰਮੁਖ ਹੈ ਗੁਰਾਂ ਦੁਆਰੇ ਜਾਗਰਤ ਅਵਸਥਾ ਵਿੱਚ ਜਾਗਦੇ ਆ, ਉਹ ਮੋਹ ਅਤੇ ਵਿਦਿਆ ਦੀ ਜਿਹੜੀ ਨੀਂਦ ਆ ਨਾ ਇਹਦੇ ਵਿੱਚ ਸੌਂਦੇ ਨਹੀਂ ਹਨ। ਸੁਨ ਸ਼ਬਦ ਅਪਰੰਪਰ ਧਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ। ਜੋ ਅਫੁਰ ਬ੍ਰਹਮ ਅਪਰੰਪਰ ਸੰਸਾਰ ਤੋਂ ਪਰਾ ਰੂਪ ਹੈ ਨਾ, ਉਹਨੂੰ ਗੁਰ ਸ਼ਬਦ ਦੁਆਰਾ ਹਿਰਦੇ ਦੇ ਅੰਦਰ ਧਾਰਨਾ ਕਰੇ। ਸ਼ਬਦ ਦੇ ਕਹਿਣ ਵਾਲੇ ਆਪ ਮੁਕਤ ਰੂਪ ਹੈ ਅਤੇ ਜਗਿਆਸੂਆਂ ਨੂੰ ਉਪਦੇਸ਼ ਦੇ ਕੇ ਸ਼ਬਦ ਹੁੰਦਾ ਸੰਸਾਰ ਤੋਂ ਉਤਾਰਦੇ ਨੇ। ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਤੇ। ਜਿਨ੍ਹਾਂ ਨੂੰ ਗੁਰਾਂ ਦੀ ਸਿੱਖਿਆ ਪ੍ਰਾਪਤ ਹੋਈ ਆ ਉਹ ਸੱਚ ਵਿੱਚ ਰੰਗੇ ਗਏ ਨੇ। ਮਹਾਰਾਜ ਕਥਨ ਕਰਦੇ ਆ, ਉਹਨਾਂ ਨੇ ਆਪਾ ਭਾ ਹੰਕਾਰ ਗਵਾਇਆ। ਜਿਨ੍ਹਾਂ ਨੇ ਆਪਾ ਭਾ ਹੰਕਾਰ ਗਵਾਇਆ ਉਹ ਪ੍ਰਭੂ ਨਾਲ ਮਿਲ ਗਏ ਨੇ, ਇਸ ਵਿੱਚ ਕੋਈ ਭ੍ਰਾਂਤੇ ਭਾਵ ਸੰਸਾ ਨਹੀਂ ਹੈ। ਇਸ ਤਰ੍ਹਾਂ ਜਿਵੇਂ ਪ੍ਰਸ਼ਨ ਬਣਾਈਏ, ਪ੍ਰਸ਼ਨ ਇਸ ਤਰ੍ਹਾਂ ਹੀ ਬਣਦੇ, ਸੁੱਖ ਦੀ ਪ੍ਰਾਪਤੀ ਕਿਵੇਂ ਹੁੰਦੀ ਹੈ? ਕਹਿੰਦੇ ਸਹਿਜ ਭਾਏ ਮਿਲੀਆ ਸੁੱਖ ਹੋਵੇ, ਸ਼ਾਂਤੀ ਅਤੇ ਪ੍ਰੇਮ ਆਦਿਕ ਸ਼ੁਭ ਗੁਣਾਂ ਦੇ ਮਿਲਣ ਕਰਕੇ ਸੁੱਖ ਹੁੰਦਾ। ਭਜਨ ਸਿਮਰਨ ਵਿੱਚ ਕੌਣ ਜਾਗਦਾ? ਕਹਿੰਦੇ ਗੁਰਮੁਖ ਜਾਗਦਾ ਨੀਂਦ ਨਾ ਸੋਵੈ। ਗੁਰਮੁਖੀ ਭਜਨ ਸਿਮਰਨ ਵਿੱਚ ਜਾਗਦੇ ਆ, ਅਤੇ ਮੋਹ ਦੀ ਨੀਂਦ ਵਿੱਚ ਜਾਂ ਪ੍ਰਤੱਖ ਨੀਂਦ 'ਚ ਸੌਂਦੇ ਨਹੀਂ। ਅਫੁਰ ਬ੍ਰਹਮ ਨੂੰ ਹਿਰਦੇ ਅੰਦਰ ਕਿਵੇਂ ਧਾਰਨ ਕਰੇ? ਸੁਨ ਸ਼ਬਦ ਅਪਰੰਪਰ ਧਾਰ ਹੈ, ਅਪਰੰਪਰ ਹੁੰਦਾ ਸੰਸਾਰ ਤੋਂ ਪਰੇ ਜੋ ਅਫੁਰ ਬ੍ਰਹਮ ਹੈ ਪਰਮਾਤਮਾ ਹੈ, ਉਹਨੂੰ ਗੁਰੂ ਦੇ ਸ਼ਬਦ ਦੁਆਰਾ ਹਿਰਦੇ 'ਚ ਧਾਰਨਾ ਕਰੇ। ਆਪ ਮੁਕਤ ਰੂਪ ਕੌਣ ਹੈ ਅਤੇ ਹੋਰਨਾਂ ਨੂੰ ਕੌਣ ਉਤਾਰਦਾ? ਕਹਿਤੇ ਮੁਕਤ ਸ਼ਬਦ ਨਿਸਤਾਰ ਹੈ, ਜੋ ਗੁਰੂ ਉਪਦੇਸ਼ ਦੁਆਰਾ ਨਾਮ ਨੂੰ ਕਹਿੰਦਾ ਉਹ ਆਪ ਮੁਕਤ ਰੂਪ ਹੈ ਅਤੇ ਗੁਰ ਉਪਦੇਸ਼ ਦੀ ਸਹਾਇਤਾ ਨਾਲ ਹੋਰਨਾਂ ਨੂੰ ਨਿਸਤਾਰਾ ਤੋਂ ਭਾਵ ਉਤਾਰਦਾ ਹੈ। ਸੱਚ ਵਿੱਚ ਕੌਣ ਰੱਤੇ ਨੇ? ਗੁਰ ਕੀ ਦੀਖਿਆ ਸੇ ਸੱਚ ਰਾਤੇ, ਜਿਨ੍ਹਾਂ ਨੂੰ ਗੁਰੂ ਦੀ ਸਿੱਖਿਆ ਪ੍ਰਾਪਤ ਹੋਈ ਆ ਉਹੀ ਸੱਚ ਵਿੱਚ ਰੰਗੇ ਗਏ ਨੇ। ਪਰਮੇਸ਼ਰ ਨਾਲ ਕੌਣ ਮਿਲਦਾ ਜੀ? ਨਾਨਕ ਆਪ ਗਵਾਏ ਮਿਲਣ ਨਹੀਂ ਭਰਾਂਦੇ। ਮਹਾਰਾਜ ਕਥਨ ਕਰਦੇ ਜਿਹਨੇ ਆਪਾ ਭਾ ਹੰਕਾਰ ਗਵਾਇਆ ਹੈ ਉਹ ਪਰਮੇਸ਼ਰ ਨਾਲ ਮਿਲਦਾ ਹੈ, ਇਸ ਵਿੱਚ ਕੋਈ ਭਰਾਂਤੇ ਸੰਸਾ ਨਹੀਂ ਹੈ। ਹੁਣ ਇੱਕ ਸਿੱਧ ਨੇ ਹੋਰ ਆ ਕੇ 6 ਪ੍ਰਸ਼ਨ ਕੀਤੇ ਨੇ। ਕਬੁੱਧ ਚਵਾਵੈ ਸੋ ਕਿਤ ਠਾਏ। ਪਹਿਲਾ ਪ੍ਰਸ਼ਨ ਹੈ ਵੀ ਜਿੱਥੇ ਜਾ ਕੇ ਕਬੁੱਧ ਖੋਟੀ ਬੁੱਧੀ ਚਵਾਵੈ ਤੋਂ ਭਾਵ ਦੂਰ ਹੋਵੇ ਉਹ ਕਿਹੜੀ ਜਗ੍ਹਾ ਹੈ, ਇਹ ਕਿਰਪਾ ਕਰਕੇ ਦੱਸੋ। ਦੂਜਾ ਪ੍ਰਸ਼ਨ ਇਹ ਹੈ ਕਿਉਂ ਤੱਤ ਨਾ ਬੂਝੈ ਚੋਟਾਂ ਖਾਏ। ਤੱਤ ਸਿਧਾਂਤ ਨੂੰ ਨਹੀਂ ਸਮਝਦਾ ਇਸ ਕਰਕੇ ਚੋਟਾਂ ਸੱਟਾਂ ਖਾਂਦਾ, ਸਿਧਾਂਤ ਨੂੰ ਕਿਵੇਂ ਸਮਝੇ ਜਿਸ ਕਰਕੇ ਚੋਟਾਂ ਨਾ ਖਾਵੇ। ਜਮ ਦਰ ਵਾਧੇ ਕੋਏ ਨਾ ਰੱਖੈ। ਜਮਾਂ ਦੇ ਦਰਵਾਜ਼ੇ ਵੱਧੇ ਹੋਏ ਜੀਵ ਨੂੰ ਕੋਈ ਰੱਖ ਨਹੀਂ ਸਕਦਾ, ਕਿਵੇਂ ਰੱਖਿਆ ਹੋਵੇ। ਬਿਨ ਸ਼ਬਦ ਹੈ ਨਾ ਹੀ ਪਤ ਸਾਖ ਹੈ। ਗੁਰਾਂ ਦੇ ਉਪਦੇਸ਼ ਤੋਂ ਬਿਨਾਂ ਜੀਵ ਦੀ ਨਾ ਇਸ ਲੋਕ ਵਿੱਚ ਪਤ ਆਵਰੋ ਹੁੰਦੀ ਹੈ, ਨਾ ਹੀ ਪਰਲੋਕ ਵਿੱਚ ਕੋਈ ਸਾਖ ਹੈ ਉਗਾਹੀ ਦਿੰਦਾ। ਇਸ ਲੋਕ ਵਿੱਚ ਪਤ ਆਵਰੋ ਅਤੇ ਪਰਲੋਕ ਵਿੱਚ ਜੀਵ ਦੀ ਉਗਾਹੀ ਕਿਵੇਂ ਹੋਵੇ। ਪੰਜਵਾਂ ਪ੍ਰਸ਼ਨ ਹੈ ਕਿਉਂ ਕਰ ਬੂਝਾ ਪਾਵੇ ਪਾਰ। ਇਸ ਤਰ੍ਹਾਂ ਪਰਮਾਤਮਾ ਨੂੰ ਬੁੱਝ ਕੇ ਸੰਸਾਰ ਸਮੁੰਦਰ ਤੋਂ ਪਾਰ ਹੋਣਾ ਪਾਵੇ। ਛੇਵਾਂ ਹੈ ਨਾਨਕ ਮਨਮੁਖ ਨਾ ਬੂਝੈ ਗਵਾਰ। ਮਹਾਰਾਜ ਫਰਮਾਉਂਦੇ ਹਨ ਕਿ ਮਨਮੁਖ ਗਵਾਰ ਪਰਮੇਸ਼ਰ ਨੂੰ ਬੁੱਝਦਾ ਨਹੀਂ, ਕਿਵੇਂ ਬੁੱਝੇ? ਹੁਣ ਮਹਾਰਾਜ ਉੱਤਰ ਦਿੰਦੇ ਅਗਲੀ ਪੌੜੀ 'ਚ, ਪੰਜਵੀਂ ਪੌੜੀ ਵਿੱਚ। ਕਬੁੱਧ ਮਿਟੈ ਗੁਰ ਸ਼ਬਦ ਵਿਚਾਰ। ਕਬੁੱਧੀ ਵੀ ਕਿੱਥੇ ਜਾ ਕੇ ਮਿਟਾਉਣੀ ਹੈ? ਗੁਰੂ ਸ਼ਬਦ ਦੇ ਵਿਚਾਰ ਨਾਲ ਕਬੁੱਧ ਖੋਟੀ ਬੁੱਧੀ ਨਾਸ ਹੁੰਦੀ ਹੈ। ਗੁਰੂ ਦੀ ਜਿਹੜਾ ਸ਼ਬਦ ਹੁੰਦਾ ਹੈ ਇਹਦੀ ਵਿਚਾਰ ਕਰੇ ਕਥਾ, ਸ਼ਬਦ ਦੀ ਵਿਚਾਰ ਹੁੰਦੀ ਕਥਾ ਕਰਨੀ ਕਿ ਕੀ ਕਿਹਾ ਸ਼ਬਦ ਵਿੱਚ ਬਚਨ ਗੁਰਾਂ ਨੇ, ਬਾਣੀ ਅੰਦਰ ਸਾਨੂੰ ਕੀ ਦੱਸਿਆ ਮਹਾਰਾਜ ਨੇ। ਫਿਰ ਮੁਕਤੀ ਸਤਿਗੁਰ ਭੇਟੈ ਮੋਖ ਦੁਆਰ। ਪੂਰੇ ਸਤਿਗੁਰੂ ਮਿਲਣ ਤਾਂ ਮੁਕਤੀ ਦਾ ਦਰਵਾਜ਼ਾ ਗਿਆਨ ਪ੍ਰਾਪਤ ਕਰਦਾ, ਗਿਆਨ ਦੇ ਤੱਤ ਨੂੰ ਹੀ ਬੁੱਝਦਾ ਹੈ ਜਿਸ ਕਰਕੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ। ਦੂਜੇ ਦਾ ਚੌਥੇ ਨਾਲ ਸੰਬੰਧ ਹੈ, ਇਸ 'ਤੇ ਦੂਜਾ ਚੌਥੇ ਪ੍ਰਸ਼ਨ ਦਾ ਉੱਤਰ ਦੇ ਸਕਦਾ। ਚੌਥਾ ਪ੍ਰਸ਼ਨ ਸੀ ਬਿਨ ਸ਼ਬਦ ਹੈ ਨਾ ਹੀ ਪਤ ਸਾਖ ਹੈ, ਕਿ ਗੁਰੂ ਉਪਦੇਸ਼ ਤੋਂ ਬਿਨਾਂ ਨਾ ਪਾਤ ਇਸ ਲੋਕ ਵਿੱਚ ਹੈ ਨਾ ਉਗਾਹੀ ਪਰਲੋਕ 'ਚ ਹੁੰਦੀ, ਉਹ ਕਿਵੇਂ ਹੋਵੇ? ਉੱਤਰ ਇਹੀ ਹੈ ਵੀ ਸਤਿਗੁਰਾਂ ਕੋਲੋਂ ਉਪਦੇਸ਼ ਮਿਲਦਾ, ਉਪਦੇਸ਼ ਨਾਲ ਮੁਕਤੀ ਦਾ ਦਰਵਾਜ਼ਾ ਗਿਆਨ ਮਿਲਦਾ, ਗਿਆਨ ਨਾਲ ਪਤ ਆਵਰੋ ਇਸ ਲੋਕ ਵਿੱਚ ਅਤੇ ਉਗਾਹੀ ਪਰਲੋਕ 'ਚ ਹੁੰਦੀ ਹੈ। ਤੀਜਾ ਉੱਤਰ ਦਿੰਦੇ ਨੇ ਜੋ ਪੁੱਛਿਆ ਸੀ ਪ੍ਰਸ਼ਨ, ਤੱਤ ਨਾ ਚੀਨੈ ਮਨਮੁਖ ਜਲ ਜਾਏ। ਤੱਤ ਸਰੂਪ ਨੂੰ ਨਹੀਂ ਜਾਣਦਾ ਇਸ ਕਰਕੇ ਮਨਮੁਖ ਬੰਦਾ ਮਨਮੁਖਤਾ ਵਿੱਚ ਸੜ ਬਲ ਜਾਂਦਾ, ਇਸ ਕਰਕੇ ਜਮਾਂ ਦੇ ਦਰ ਵਿੱਚ ਵੱਧੇ ਹੋਏ ਜੀਵ ਨੂੰ ਕੋਈ ਰੱਖ ਨਹੀਂ ਸਕਦਾ। ਹੁਣ ਉੱਤਰ ਦਿੰਦਿਆਂ ਕਹਿੰਦੇ ਨਾ ਨਿਸ਼ਚੇ ਸਹਿਤ ਤੱਤ ਸਰੂਪ ਨੂੰ ਚੀਨਾ ਭਾਵ ਜਾਣੇ ਤਾਂ ਮਨਮੁਖਤਾ ਸੜ ਬਲ ਜਾਂਦੀ ਹੈ, ਫਿਰ ਮਨਮੁਖਤਾ ਖਤਮ ਹੋ ਜਾਂਦੀ ਹੈ। ਪਹਿਲਾਂ ਤਾਂ ਬੰਦਾ ਮਨਮੁਖਤਾ ਦੇ ਵਿੱਚ ਸੜਦਾ ਬਲਦਾ, ਫਿਰ ਜਦੋਂ ਤੱਤ ਸਰੂਪ ਨੂੰ ਜਾਣ ਲੈਂਦਾ ਫਿਰ ਇਹਦੀ ਮਨਮੁਖਤਾ ਸੜ ਜਾਂਦੀ ਹੈ। ਮਨਮੁਖਤਾ ਦੇ ਖਤਮ ਹੋਣ 'ਤੇ ਜਮਾਂ ਦੇ ਦਰ ਵਿੱਚ ਵੱਧੇ ਹੋਏ ਜੀਵ ਦੀ ਰੱਖਿਆ ਹੁੰਦੀ ਹੈ। ਇਸ ਪ੍ਰਕਾਰ ਤੀਜੇ ਦਾ ਛੇਵੇਂ ਨਾਲ ਸੰਬੰਧ ਹੈ ਪ੍ਰਸ਼ਨ ਦਾ, ਉਹ ਫਿਰ ਜਾ ਕੇ ਉੱਤਰ ਛੇਵੇਂ 'ਚ, ਇਸ ਕਰਕੇ ਤੀਜਾ ਛੇਵੇਂ ਪ੍ਰਸ਼ਨ ਦਾ ਉੱਤਰ ਦੇ ਸਕਦਾ। ਛੇਵਾਂ ਪ੍ਰਸ਼ਨ ਸੀ ਨਾਨਕ ਮਨਮੁਖ ਨਾ ਬੁੱਝਿਆ ਗਵਾਰ। ਮਨਮੁਖ ਗਵਾਰ ਪਰਮੇਸ਼ਰ ਨੂੰ ਬੁੱਝਦਾ ਨਹੀਂ, ਕਿਵੇਂ ਬੁੱਝੇ? ਉੱਤਰ ਦਿੰਦੇ ਨੇ ਨਿਸ਼ਚੇ ਸਹਿਜ ਜਿਹੜਾ ਤੱਤ ਸਰੂਪ ਨੂੰ ਬੁੱਝੇ ਤਾਂ ਇਹਦੀ ਮਨਮੁਖਤਾ ਸੜ ਜਾਂਦੀ ਹੈ, ਮਨਮੁਖਤਾ ਦੇ ਅਭਾਵ ਹੋਣ 'ਤੇ ਇਹ ਗਵਾਰ ਪਰਮੇਸ਼ਰ ਨੂੰ ਬੁੱਝ ਲੈਂਦਾ। ਦੁਰਮਤ ਵਿਛੜ ਚੋਟਾਂ ਖਾਏ। ਚੌਥਾ ਉੱਤਰ ਇਹ ਹੈ ਦੁਰਮਤ ਖੋਟੀ ਮਤ ਵਾਲਾ ਦੁਰਮਤੀਆ ਬੰਦਾ ਗੁਰਾਂ ਤੋਂ ਵਿਛੜ ਕੇ ਚੋਟਾਂ ਖਾਂਦਾ, ਇਸ ਕਰਕੇ ਨਾ ਇਸ ਲੋਕ ਵਿੱਚ ਪਤ ਆਵਰੋ ਹੈ ਨਾ ਹੀ ਪਰਲੋਕ ਵਿੱਚ ਉਗਾਹੀ ਹੁੰਦੀ ਹੈ। ਹੁਣ ਉੱਤਰ ਦਿੰਦੇ ਵੀ ਜੇ ਗੁਰ ਸ਼ਬਦ ਦੁਆਰਾ ਦੁਰਮਤ ਤੋਂ ਵਿਛੜ ਜਾਵੇ ਅਤੇ ਚੋਟਾਂ ਨੂੰ ਨਾ ਖਾਵੇ ਤਾਂ ਪਤ ਆਵਰੋ ਇਸ ਲੋਕ 'ਤੇ ਸਾਖ ਹੁੰਦੀ, ਉਗਾਹੀ ਪਰਲੋਕ 'ਚ ਹੁੰਦੀ ਹੈ। ਚੌਥੇ ਪ੍ਰਸ਼ਨ ਦਾ ਜਿਹੜਾ ਸੰਬੰਧ ਹੈ, ਚੌਥੇ ਦਾ ਦੂਜੇ ਨਾਲ ਸੰਬੰਧ ਹੈ, ਇਸ ਕਰਕੇ ਚੌਥਾ ਦੂਜੇ ਪ੍ਰਸ਼ਨ ਦਾ ਉੱਤਰ ਦੇ ਸਕਦਾ। ਦੂਜਾ ਪ੍ਰਸ਼ਨ ਸੀ ਕਿਉਂ ਤੱਤ ਨਾ ਬੁੱਝਿਆ ਚੋਟਾਂ ਖਾਏ। ਸਿਧਾਂਤ ਨੂੰ ਕਿਵੇਂ ਬੁੱਝੇ? ਜਿਸ ਕਰਕੇ ਚੋਟਾਂ ਨੂੰ ਨਾ ਖਾਵੇ। ਉੱਤਰ ਦਿੰਦਿਆਂ ਕਹਿੰਦੇ ਦੁਰਮਤ ਵਿਛੜ ਚੋਟਾਂ ਖਾਏ। ਇਹ ਦੁਰਮਤਤਾ ਤੋਂ ਵਿਛੜ ਕੇ ਤਾਂ ਸਿਧਾਂਤ ਨੂੰ ਬੁੱਝਦਾ। ਦੁਰਮਤ ਪਰੇ ਹੋ ਜੇ, ਦੁਰਮਤ ਨੂੰ ਛੱਡ ਦੇਵੇ ਤਾਂ ਸਿਧਾਂਤ ਨੂੰ ਸਮਝਦਾ। ਸਿਧਾਂਤ ਦੇ ਬੁੱਝਣੇ ਇਸੇ ਜਮਾਂ ਦੀਆਂ ਚੋਟਾਂ ਨਹੀਂ ਖਾਂਦਾ। ਫਿਰ ਪੰਜਵਾਂ ਉੱਤਰ ਦਿੰਦੇ ਨੇ, ਮਨ ਹੈ ਹੁਕਮ ਸਭੇ ਗੁਣ ਗਿਆਨ। ਮਹਾਰਾਜ ਕਹਿੰਦੇ ਗੁਰਾਂ ਦੇ ਅਤੇ ਪ੍ਰਭੂ ਦੇ ਹੁਕਮ ਨੂੰ ਮੰਨਣਾ ਕਰੇ ਤਾਂ ਸਤ ਸੰਤੋਖ ਆਦਿ ਸਾਰੇ ਸ਼ੁਭ ਗੁਣ ਅਤੇ ਗਿਆਨ ਪ੍ਰਾਪਤ ਹੁੰਦਾ। ਇਸ ਤਰੀਕੇ ਨਾਲ ਪਰਮਾਤਮਾ ਨੂੰ ਸਮਝ ਕੇ ਬੁੱਝ ਕੇ ਸੰਸਾਰ ਸਾਗਰ ਤੋਂ ਪਾਰ ਹੋਣਾ ਪ੍ਰਾਪਤ ਕਰਦਾ ਹੈ। ਨਾਨਕ ਦਰਗ ਹੈ ਪਾਵੈ ਮਾਨ। ਮਹਾਰਾਜ ਕਥਨ ਕਰਦੇ ਨੇ ਸਤਸੰਗ ਦਰਗਾਹ 'ਚ ਬੈਠ ਕੇ ਪਰਮੇਸ਼ਰ ਦਾ ਮੰਨਣ ਕਰਨਾ ਪਾਵੇ ਤਾਂ ਮਨਮੁੱਖ ਗਵਾਰ ਪਰਮੇਸ਼ਰ ਨੂੰ ਸਮਝਦਾ ਹੈ। ਛੇਵੇਂ ਦਾ ਜਿਹੜਾ ਛੇਵਾਂ ਸੀ ਪ੍ਰਸ਼ਨ ਉਹ ਤੀਜੇ ਨਾਲ ਸੰਬੰਧ ਹੈ, ਇਸ ਕਰਕੇ ਛੇਵਾਂ ਤੀਜੇ ਪ੍ਰਸ਼ਨ ਦਾ ਉੱਤਰ ਦੇ ਸਕਦਾ। ਤੀਜਾ ਪ੍ਰਸ਼ਨ ਸੀ ਜਮਦਰ ਵਾਧੇ ਕੋਈ ਨਾ ਰੱਖ ਹੈ, ਕਿ ਜਮਾਂ ਦੇ ਦਰਵਾਜ਼ੇ ਬੰਨੇ ਹੋਏ ਜੀਵ ਨੂੰ ਕੋਈ ਰੱਖ ਨਹੀਂ ਸਕਦਾ, ਕਿਵੇਂ ਰੱਖਿਆ ਹੋਵੇ? ਤਾਂ ਮਹਾਰਾਜ ਨੇ ਜਵਾਬ ਦਿੱਤਾ, ਨਾਨਕ ਦਰਗ ਹੈ ਪਾਵੈ ਮਾਨ। ਸਤਸੰਗ ਰੂਪ ਦਰਗਾਹ ਅੰਦਰ, ਅੰਤਕਰਨ ਰੂਪ ਜਗ੍ਹਾ ਅੰਦਰ ਪ੍ਰਭੂ ਦਾ ਮੰਨਣ ਕਰਨਾ ਪਾਵੇ ਤਾਂ ਜੀਵ ਦੀ ਰੱਖਿਆ ਹੁੰਦੀ ਹੈ। ਹੁਣ ਸਿਧਾਂਤ ਦੀ ਪੌੜੀ ਕਥਨ ਕਰਦੇ ਨੇ, ਸਾਚ ਵੱਖਰ ਧਨ ਪੱਲੇ ਹੋਏ ਆਪ ਤਰੇ ਤਾਰੇ ਪੀ ਸੋਏ। ਜਿਹਦੇ ਬੁੱਧੀ ਰੂਪ ਪੱਲੇ ਵਿੱਚ ਧਨਤਾ ਯੋਗ ਸੱਚ ਨਾਮ ਰੂਪ ਵੱਖਰ ਹੁੰਦਾ, ਸੌਦਾ ਹੁੰਦਾ ਹੈ, ਉਹ ਆਪ ਤੱਤ ਨੂੰ ਸਮਝਦਾ। ਸਮਝ ਕੇ ਫਿਰ ਤਰ ਕੇ ਹੋਰਨਾਂ ਨੂੰ ਵੀ ਸਮਝਾਉਂਦਾ, ਦੂਜਿਆਂ ਨੂੰ ਵੀ ਤਾਰ ਦਿੰਦਾ, ਕਿਉਂਕਿ ਜਿਹਦੇ ਬੁੱਧੀ ਰੂਪ ਪੱਲੇ 'ਚ ਧਨਤਾ ਯੋਗ ਸੱਚਾ ਨਾਮ ਹੁੰਦਾ, ਵੱਖਰ ਹੁੰਦਾ ਸੌਦਾ, ਲਾਭਦਾਇਕ ਸੌਦਾ। ਸਹਿਜ ਰੱਤਾ ਬੂਝੈ ਪਤ ਹੋਏ। ਗੁਰਾਂ ਤੋਂ ਪੁੱਛ ਕੇ ਜੋ ਸਹਿਜ ਹੁੰਦਾ ਗਿਆਨ ਵਿੱਚ ਰੱਤਾ ਹੈ, ਉਹਦੀ ਪਤ ਆਪਣੋ ਹੁੰਦੀ ਹੈ। ਸਹਿਜ ਹੁੰਦਾ ਸਤੋ ਗੁਣ ਵਿਰਾਗ ਗਿਆਨ, ਇਹਨਾਂ ਵਿੱਚ ਤਦਾਕਾਰ ਹੋ ਕੇ ਪਰਮੇਸ਼ਰ ਨੂੰ ਬੁੱਝਦਾ ਹੈ, ਉਹਦੀ ਪਤ ਆਪਣੋ ਹੁੰਦੀ ਹੈ। ਤਾਂ ਕੀ ਕੀਮਤ ਕਰੈ ਨਾ ਕੋਏ। ਉਹਦੀ ਕੀਮਤ ਹੁੰਦੀ ਉਪਮਾ ਨੂੰ ਕੋਈ ਵੀ ਨਹੀਂ ਕਰ ਸਕਦਾ। ਜਹ ਦੇਖਾ ਤਹ ਰਹਿਆ ਸਮਾਏ, ਨਾਨਕ ਪਾਰ ਪਰੈ ਸੱਚ ਪਾਏ। ਹੁਣ ਜਿੱਥੇ ਵੇਖਦੇ ਹਾਂ ਉੱਥੇ ਪਰਮਾਤਮਾ ਸਮਾਇਆ ਹੋਇਆ। ਮਹਾਰਾਜ ਕਥਨ ਕਰਦੇ ਨੇ ਸੱਚ ਪਾਏ, ਸੱਚੇ ਪ੍ਰੇਮ ਕਰਕੇ, ਸੱਚੇ ਵਾਹਿਗੁਰੂ 'ਚ ਪ੍ਰੇਮ ਕਰਨ ਨਾਲ ਸੰਸਾਰ ਸਮੁੰਦਰ ਤੋਂ ਪਾਰ ਪੈਂਦਾ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਜਿਹੜੇ ਨੇ ਸਿੱਧਾਂ ਨੂੰ ਪਾਵਨ ਜਿਹੜੇ ਉੱਤਰ ਦੇ ਕੇ ਉਹਨਾਂ ਦੀ ਤਸੱਲੀ ਕਰਾਈ ਹੈ। ਅੱਗੋਂ ਹੋਰ ਇੱਕ ਸਿੱਧ ਨੇ ਆ ਕੇ 6 ਪ੍ਰਸ਼ਨ ਕੀਤੇ ਨੇ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲੇ। ਇਹ ਮਹਾਰਾਜ ਉਹ ਬ੍ਰਹਮ ਦਾ ਨਿਵਾਸ ਕਿਸ ਜਗ੍ਹਾ ਦੇ ਉੱਤੇ ਕਥਨ ਕੀਤਾ ਜਾਂਦਾ। ਦੂਜਾ ਪ੍ਰਸ਼ਨ ਹੈ ਜਿਤ ਦਰੀਐ ਭਵ ਜਲ ਸੰਸਾਰੋ। ਭਵ ਜਲ ਹੁੰਦਾ ਜਨਮ ਮਰਨ ਰੂਪ ਜਲ ਕਰਕੇ ਭਰਿਆ ਹੋਇਆ ਜੋ ਸੰਸਾਰ ਸਮੁੰਦਰ ਹੈ, ਇਸ ਕਰਕੇ ਜਿਸ ਕਰਕੇ ਵੀ ਇਸ ਤੋਂ ਤਰੀਏ ਉਹ ਕਿਹੜਾ ਸਾਧਨ ਹੋ ਸਕਦਾ, ਆਪ ਕਿਰਪਾ ਕਰਕੇ ਦੱਸੋ। ਤਰੈ ਸੱਤ ਅੰਗੁਲ ਵਾਈ ਕਹੀ ਹੈ ਤਿਸ ਕਹੋ ਕਵਨ ਆਧਾਰੋ। ਸੱਤ ਤੇ ਤਿੰਨ 10 ਉਂਗਲੀ ਜੋ ਵਾਯੂ ਕਥਨ ਕੀਤੀ ਹੈ, ਤਰੈ ਤੇ ਸੱਤ, ਤਿੰਨ ਤੇ ਸੱਤ 10 ਅੰਗੁਲ ਵਾਈ, 10 ਉਂਗਲੀ ਜੋ ਵਾਯੂ ਕਥਨ ਕੀਤੀ ਹੈ, ਇੰਨੀ ਕੁ ਜਿਹੜੀ ਆਪਣੀ ਧੁੰਨੀ ਹੈ ਨਾਭੀ, ਨਾਭੀ ਤੋਂ ਉੱਠ ਕੇ ਮੂੰਹ ਤੱਕ ਆਉਂਦੀ ਹੈ। ਸੋ ਇਸ ਕਰਕੇ ਦੱਸੋ ਵੀ ਉਸ ਵਾਯੂ ਦਾ ਆਸਰਾ ਕੌਣ ਹੈ, ਜਿਹੜੀ ਧੁੰਨੀ ਤੋਂ ਲੈ ਕੇ ਮੂੰਹ ਤੱਕ ਸਵਾਸ ਚੱਲਦੇ ਆਉਂਦੇ ਜਾਂਦੇ ਆਪਣੇ। ਬੋਲੈ ਖੇਲੈ ਅਸਥਿਰ ਹੋਵੈ। ਬੋਲਣ ਖੇਲਣ ਵੱਲੋਂ ਕਿਵੇਂ ਸਥਿਤ ਹੋਵੇ ਬੰਦਾ। ਪੰਜਵਾਂ ਪ੍ਰਸ਼ਨ, ਕਿਉਂ ਕਰ ਅਲੱਖ ਲਿਖਾਏ। ਅਲੱਖ ਪਰਮਾਤਮਾ ਨੂੰ ਕਿਸ ਵਜ੍ਹਾ ਨਾਲ ਜਾਣਨਾ ਕਰੇ। ਹੁਣ 6ਵਾਂ ਪ੍ਰਸ਼ਨ ਹੈ, ਸੁਣ ਸਵਾਮੀ ਸੱਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ। ਮਹਾਰਾਜ ਕਹਿੰਦੇ ਨੇ ਹੇ ਨਾਨਕ ਸਵਾਮੀ ਤੂੰ ਸੁਣ, ਮੈਂ ਸੱਚੀ ਗੱਲ ਪ੍ਰਣਵੈ ਭਾਵ ਕਹਿੰਦਾ ਹਾਂ, ਅਥਵਾ ਇਉਂ ਕਹਿ ਲਓ ਗੁਰੂ ਸਾਹਿਬ ਜੀ ਉਚਾਰਦੇ ਨੇ ਹੇ ਪੁਰਖਾ। ਫਿਰ ਸਿੱਧਾਂ ਨੇ ਕਿਹਾ ਹੇ ਸਵਾਮੀ ਮੈਂ ਸੱਚੀ ਗੱਲ ਕਹਿੰਦਾ, ਇਹ ਆਪਣੇ ਮਨ ਨੂੰ ਕਿਵੇਂ ਸਮਝਾਵੇ। ਅਗਲੀਆਂ 2 ਪੰਕਤੀਆਂ 'ਚ ਹੁਣ ਸਾਰਾ ਉੱਤਰ ਦਿੰਦੇ ਨੇ ਸਿਧਾਂਤ ਦੀਆਂ ਪੰਕਤੀਆਂ ਅਗਲੀਆਂ। ਗੁਰਮੁਖ ਸਬਦੇ ਸੱਚ ਲਿਵ ਲਾਗੈ ਕਰ ਨਦਰੀ ਮੇਲ ਮਿਲਾਏ। ਸੋ ਮੁਖੀ ਗੁਰਾਂ ਦੇ ਉਪਦੇਸ਼ ਦੁਆਰਾ ਸੱਚ ਵਿੱਚ ਲਿਵ ਲਗਾਵੇ ਤਾਂ ਨਦਰੀ ਪਰਮਾਤਮਾ ਜਿਹੜਾ ਨਾ ਉਹ ਆਪਣੇ ਮੇਲ ਵਿੱਚ ਮਿਲਾਉਂਦਾ। ਆਪੇ ਦਾਨਾ ਆਪੇ ਬੀਨਾ ਪੂਰੈ ਭਾਗ ਸਮਾਏ। ਜੋ ਆਪ ਹੀ ਦਾਨਾ ਅਤੇ ਆਪ ਹੀ ਬੀਨਾ ਚਤਰ ਹੈ, ਉਸ ਵਿੱਚ ਜੀਵ ਪੂਰੇ ਭਾਗਾਂ ਕਰਕੇ ਸਮਾਉਂਦਾ ਹੈ।